ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਐਡਮਿੰਟਨ ਵਿੱਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫਿਰੌਤੀਆਂ ਮੰਗਣ ਪਿੱਛੇ ਭਾਰਤ ਦਾ ਇੱਕ ਅਪਰਾਧਕ ਨੈਟਵਰਕ ਸ਼ਾਮਲ। ਫਿਰੌਤੀ ਦੇ ਮਾਮਲੇ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਜ਼ ਨੇ ਫੈਡਰਲ ਸਰਕਾਰ ਤੋਂ ਮਦਦ ਮੰਗੀ। ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਦੀ ਲਗਾਮ ਕੱਸ ਸਕਦਾ ਹੈ ਕੈਨੇਡਾ। ਅਤੇ ਕਿਵੈਕ ਪ੍ਰੀਮੀਅਰ ਨੇ ਜਸਟਿਨ ਟਰੂਡੋ ਨੂੰ ਪਨਾਹਗੀਰਾਂ ਦੀ ਆਮਦ ਧੀਮੀ ਕਰਨ ਲਈ ਆਖਿਆ। ਐਡਮਿੰਟਨ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਐਡਮਿੰਟਨ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਜਿਹੜੇ ਬਿਲਡਰਸ ਨੇ, ਹੋਮ ਬਿਲਡਰਸ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਫਿਰੌਤੀਆਂ, ਐਕਸਟੋਰਸ਼ਨ ਅਤੇ ਜਿਹੜੀ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਨੇ, ਇਹਨਾਂ ਦੇ ਪਿੱਛੇ ਭਾਰਤ ਦੇ ਇੱਕ ਕ੍ਰਿਮੀਨਲ ਨੈਟਵਰਕ ਦਾ ਹੱਥ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਕਿ ਐਡਮਿੰਟਨ ਦੇ 27 ਮਾਮਲਿਆਂ, ਜਿਸ ਵਿੱਚ 5 ਐਕਸਟੋਰਸ਼ਨ ਦੇ ਨੇ, 15 ਆਰਸਨ ਯਾਨੀ ਅੱਗਜ਼ਨੀ ਅਤੇ 7 ਹਥਿਆਰਾਂ ਨਾਲ ਸੰਬੰਧੀ ਅਪਰਾਧਾਂ ਦੇ ਮਾਮਲੇ ਨੇ ਤੇ ਇਹ ਭਾਰਤ ਤੋਂ ਨਿਰਦੇਸ਼ਿਤ ਸਨ ਅਤੇ ਐਡਮਿੰਟਨ ਰਹਿੰਦੇ ਸ਼ੱਕੀਆਂ ਵੱਲੋਂ ਅੰਜਾਮ ਦਿੱਤੇ ਗਏ ਸਨ। ਇਹਨਾਂ ਫਿਰੌਤੀਆਂ ਅਤੇ ਜਬਰਨ ਵਸੂਲੀ ਦੇ ਸੰਬੰਧ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ। ਪਰ ਐਡਮਿੰਟਨ ਪੁਲਿਸ ਸਰਵਿਸ ਦੇ ਸਟਾਫ ਸਰਜੰਟ ਨੇ ਡੇਵ ਪੈਟਨ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵੀ ਇਹਨਾਂ ਸਸਪੈਕਟਸ ਵਿੱਚੋਂ, ਸ਼ੱਕੀਆਂ ਚੋਂ ਇੱਕ ਬੰਦਾ ਦੇਸ਼ ਛੱਡ ਕੇ ਭੱਜ ਗਿਆ। ਪੈਟਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਐਕਸਟੋਰਸ਼ਨ ਦੀਆਂ ਕੋਸ਼ਿਸ਼ਾਂ ਵਟਸਐਪ ਤੇ ਕੀਤੀਆਂ ਜਾ ਰਹੀਆਂ ਸਨ, ਯਾਨੀ ਕਿ ਜਿਹੜੇ ਵਿਕਟਿਮਸ ਨੇ, ਜਿਹੜੇ ਲੋਕਾਂ ਤੋਂ ਇਹ ਪੈਸੇ ਮੰਗੇ ਜਾ ਰਹੇ ਸੀਗੇ, ਉਹਨਾਂ ਨੂੰ ਵਟਸਐਪ ਰਾਹੀਂ ਕੰਟੈਕਟ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਮੈਸੇਜ ਵਿੱਚ ਕਿ ਵੀ ਜੇ ਤੁਸੀਂ ਸੁਰੱਖਿਅਤ ਰਹਿਣਾ ਤੇ ਉਹਦੇ ਬਦਲੇ ਤੁਹਾਨੂੰ ਸਾਨੂੰ ਪੈਸੇ ਦੇਣੇ ਪੈਣੇ ਆ। ਪੈਟਰਨ ਨੇ ਕਿਹਾ ਕਿ ਫਿਰੌਤੀ ਦੀ ਜਿਹੜੀ ਇਹ ਰਕਮ ਮੰਗੀ ਜਾਂਦੀ ਹੈ, ਇਹ ਕਾਫੀ ਸਿਗਨੀਫੀਕੈਂਟ ਅਮਾਊਂਟ ਹੁੰਦੀ ਹੈ, ਯਾਨੀ ਵੱਡੀ ਰਕਮ ਹੁੰਦੀ ਹੈ, ਪਰ ਇਹ ਰਕਮ ਕਿੰਨੀ ਕੁ ਹੁੰਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਪ੍ਰੀਵੀਅਸਲੀ ਕਿਹਾ ਸੀ ਕਿ ਜਿਹੜੇ ਵਿਕਟਿਮਸ ਨੇ ਉਹ ਸਥਾਨਕ ਸਾਊਥ ਏਸ਼ੀਅਨ ਭਾਈਚਾਰੇ ਦੇ ਮੈਂਬਰ ਨੇ ਤੇ ਪੈਟਰਨ ਨੇ ਕਿਹਾ ਕਿ ਜਿਹੜੇ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਲੋਕ ਨੇ ਜਿਹਨਾਂ ਨੂੰ ਟਾਰਗੇਟ ਕੀਤਾ ਗਿਆ ਉਹ ਇੰਡੀਅਨ ਓਰੀਜਨ ਦੇ ਨੇ। ਐਡਮਿੰਟਨ ਪੁਲਿਸ ਵੈਸੇ ਇਨਵੈਸਟੀਗੇਸ਼ਨ ਲਈ ਦੇਸ਼ ਭਰ ਦੀਆਂ ਕਈ ਪੁਲਿਸ ਏਜੰਸੀਜ਼ ਨਾਲ ਕੰਮ ਕਰ ਰਹੀ ਹੈ, ਸਹਿਯੋਗ ਕਰ ਰਹੀ ਹੈ, ਪਰ ਪੈਟਰਨ ਨੇ ਕਿਹਾ ਕਿ ਇਨਵੈਸਟੀਗੇਟਰਸ ਇਹ ਨਹੀਂ ਮੰਨਦੇ ਕਿ ਓਨਟੇਰੀਓ ਅਤੇ ਬੀਸੀ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਸਿਮਿਲਰ ਐਕਸਟੋਰਸ਼ਨ ਦੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਤੇ ਐਡਮਿੰਟਨ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਆਪਸ ਦੇ ਵਿੱਚ ਰਿਲੇਟਡ ਨੇ। ਗੌਰਤਲਬ ਹੈ ਕਿ ਬੀਸੀ ਦੇ ਵਿੱਚ ਜਿਸ ਤਰ੍ਹਾਂ ਸਰੀ ਦੇ ਵਿੱਚ ਅਤੇ ਐਬਰਸਫੋਰਡ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਰੌਤੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਉੱਥੇ ਚਿੱਠੀਆਂ ਭੇਜੀਆਂ ਗਈਆਂ ਸਨ ਤੇ ਇਸੇ ਤਰੀਕੇ ਦੀ ਜਬਰਨ ਵਸੂਲੀ ਦੀ ਧਮਕੀ ਦਿੱਤੀ ਗਈ ਸੀ ਕਿ ਵੀ ਜਾਂ ਤਾਂ ਪੈਸੇ ਦਿਓ ਨਹੀਂ ਤਾਂ ਫਿਰ ਤੁਹਾਡੀ ਸੁਰੱਖਿਆ ਨੂੰ ਖਤਰਾ ਹੋ ਸਕਦਾ। ਤੇ ਬ੍ਰੈਂਪਟਨ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਤੇ ਪਿਛਲੇ ਮਹੀਨੇ ਤਾਂ ਪੀਲ ਰੀਜਨ ਪੁਲਿਸ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਐਕਸਟੋਰਸ਼ਨ ਦੀਆਂ ਧਮਕੀਆਂ ਇਸ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ। ਐਡਮਿੰਟਨ ਪੁਲਿਸ ਨੇ ਜਨਵਰੀ ਦੇ ਸ਼ੁਰੂ 'ਚ 6 ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦਾ ਖੁਲਾਸਾ ਕੀਤਾ ਸੀ, ਪਰ ਫਿਰੌਤੀ ਦੀਆਂ ਘਟਨਾਵਾਂ ਅਜੇ ਵੀ ਜਾਰੀ ਨੇ। ਐਡਮਿੰਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਫਿਰੌਤੀ ਦੀ ਧਮਕੀ ਮਿਲੀ ਹੈ ਜਾਂ ਕੋਈ ਪੈਸੇ ਦੇ ਵੀ ਚੁੱਕਾ ਹੈ, ਰਕਮ ਦੇ ਵੀ ਚੁੱਕਾ ਹੈ ਫਿਰੌਤੀ ਮੰਗਣ ਵਾਲੇ ਨੂੰ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਤੇ ਇਸ ਸਿਚੁਏਸ਼ਨ ਦੇ ਮੱਦੇਨਜ਼ਰ ਐਡਮਿੰਟਨ ਪੁਲਿਸ ਸਾਊਥ ਏਸ਼ੀਅਨ ਭਾਈਚਾਰੇ ਨਾਲ ਗੱਲਬਾਤ ਕਰਨ ਲਈ ਇੱਕ ਟਾਊਨ ਹਾਲ ਦਾ ਵੀ ਆਯੋਜਨ ਕਰ ਰਹੀ ਹੈ। ਉਧਰ ਬ੍ਰੈਂਪਟਨ ਅਤੇ ਸਰੀ ਦੇ ਮੇਅਰਜ਼ ਨੇ ਵੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਸ਼ਹਿਰਾਂ ਅਤੇ ਖਾਸ ਤੌਰ 'ਤੇ ਸਾਊਥ ਏਸ਼ੀਅਨ ਕਾਰੋਬਾਰਾਂ ਖਿਲਾਫ਼ ਇਹ ਜਿਹੜੀਆਂ ਫਿਰੌਤੀ ਦੀਆਂ ਧਮਕੀਆਂ ਕੋਸ਼ਿਸ਼ਾਂ ਵੱਧ ਰਹੀਆਂ ਨੇ, ਇਹਨਾਂ ਨਾਲ ਨਜਿੱਠਣ ਲਈ ਇੱਕ ਮਲਟੀ ਜੁਰਿਸਡਿਕਸ਼ਨਲ ਸਟ੍ਰੈਟੇਜੀ ਬਣਾਉਣ ਵਿੱਚ ਮਦਦ ਕਰੇ, ਯਾਨੀ ਇੱਕ ਬਹੁ ਅਧਿਕਾਰ ਖੇਤਰ ਰਣਨੀਤੀ ਬਣਾਉਣ ਵਿੱਚ ਹੈਲਪ ਕਰੇ। ਇਸੇ ਹਫ਼ਤੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਇੱਕ ਚਿੱਠੀ ਭੇਜੀ ਗਈ ਹੈ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਵੱਲੋਂ, ਕਿ ਉਹਨਾਂ ਨੇ ਕਿਹਾ ਕਿ ਵੀ ਉਹ ਇਸ ਜਿਹੜੀਆਂ ਐਕਸਟੋਰਸ਼ਨ ਦੀਆਂ ਧਮਕੀਆਂ ਨੇ ਇਹਨਾਂ ਦੇ ਸਿਟੀਜ਼ ਦੇ ਵਿੱਚ ਬਿਜ਼ਨਸਿਸ ਨੂੰ ਮਿਲ ਰਹੀਆਂ ਨੇ, ਇਹਦੇ ਨੂੰ ਲੈ ਕੇ ਉਹ ਕਾਫੀ ਚਿੰਤਿਤ ਨੇ ਤੇ ਇਹਨੇ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਤੇ ਇੱਕ ਹੁਣ ਕੋਆਰਡੀਨੇਟਡ ਰਿਸਪੋਂਸ ਦੀ ਜਿਹੜੀ ਹੈ ਜ਼ਰੂਰਤ ਨੂੰ ਉਜਾਗਰ ਕੀਤਾ, ਇੱਕ ਤਾਲਮੇਲ ਵਾਲੀ ਜਵਾਬੀ ਕਾਰਵਾਈ ਦੀ ਤੁਰੰਤ ਲੋੜ ਨੂੰ ਹਾਈਲਾਈਟ ਕੀਤਾ ਤੇ ਜਿਸ ਵਿੱਚ ਕਈ ਪੱਧਰਾਂ ਦੇ ਅਧਿਕਾਰ ਖੇਤਰ ਸ਼ਾਮਲ ਹੋਣੇ ਚਾਹੀਦੇ ਨੇ। ਮੇਰਾ ਨੇ ਕਿਹਾ ਕਿ ਵੀ ਉਹਨਾਂ ਨੇ ਆਪਣੇ ਪ੍ਰੋਵਿੰਸਿਸ ਤੋਂ ਮਿਲੀਆਂ, ਉਹਨਾਂ ਨੂੰ ਤਾਜ਼ਾ ਰਿਪੋਰਟਾਂ ਜਿਹੜੀਆਂ ਮਿਲੀਆਂ ਨੇ ਉਹ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਦੀਆਂ ਜਿਹੜੀਆਂ ਵਾਇਲੈਂਟ ਇੰਸੀਡੈਂਟਸ ਨੇ ਇਹਨਾਂ ਦੇ ਵਿਚਕਾਰ ਰਿਲੇਸ਼ਨ ਹੋਣ ਦੀ ਪੁਸ਼ਟੀ ਕਰਦੀਆਂ ਤੇ ਪੁਲਿਸ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਐਕਸੈਪਟ ਕੀਤਾ, ਸਵੀਕਾਰ ਕੀਤਾ। ਤੇ ਮੇਅਰਜ਼ ਨੇ ਲਿਖਿਆ ਕਿ ਵੀ ਇਹ ਜ਼ਰੂਰੀ ਹੈ ਕਿ ਜਿਹੜੀ ਫੈਡਰਲ ਸਰਕਾਰ ਹੈ ਉਹ ਇਸ ਸਹਿਯੋਗ ਦੇ ਵਿੱਚ ਮੋਹਰੀ ਭੂਮਿਕਾ ਨਿਭਾਵੇ। ਵੀ ਇਸ ਨੇ ਕਿਹਾ ਕਿ RCMP ਦੇ ਸੋਰਸਿਸ ਅਤੇ ਇੰਟੈਲੀਜੈਂਸ ਕੈਪੇਬਿਲਿਟੀਜ਼ ਜਿਹੜੀਆਂ ਨੇ ਉਹਨਾਂ ਦਾ ਦੀ ਐਡਵਾਂਟੇਜ ਲੈਂਦੇ ਹੋਏ ਲੋਕਲ ਪੁਲਿਸ ਨਾਲ ਮਿਲ ਕੇ ਇਸ ਮੁੱਦੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਅਤੇ ਇੰਟੈਗ੍ਰੇਟਿਡ ਜਿਹੜੀ ਅਪਰੋਚ ਹੈ ਉਹ ਤਿਆਰ ਕੀਤੀ ਜਾ ਸਕਦੀ ਹੈ। ਪੁਲਿਸ ਦੇ ਅਨੁਸਾਰ ਜਿਹੜੀ ਇਹ ਫਿਰੌਤੀ ਮੰਗਣ ਵਾਲਿਆਂ ਕੋਲ ਅਕਸਰ ਪੀੜਤ ਦੀ ਨਿੱਜੀ ਜਾਣਕਾਰੀ ਜਿਵੇਂ ਉਸਦਾ ਨਾਮ, ਉਸਦਾ ਫੋਨ ਨੰਬਰ, ਉਸਦੇ ਘਰ ਦਾ ਐਡਰੈਸ, ਉਹਦੇ ਬਿਜ਼ਨਸ ਦਾ ਐਡਰੈਸ, ਇਸ ਤਰ੍ਹਾਂ ਦੀ ਜਾਣਕਾਰੀ ਵੀ ਸ਼ਾਮਿਲ ਹੁੰਦੀ ਹੈ ਅਤੇ ਪੁਲਿਸ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਵੀ ਜੇ ਕਿਸੇ ਵੀ ਬਿਜ਼ਨਸ ਨੂੰ, ਕਾਰੋਬਾਰੀ ਨੂੰ, ਬਿਲਡਰ ਨੂੰ ਇਸ ਕਿਸਮ ਦੀ ਫਿਰੌਤੀ ਦੀ ਕਾਲ ਆਉਂਦੀ ਹੈ ਜਾਂ ਮੈਸੇਜ ਆਉਂਦਾ ਹੈ, ਉਸ ਤੋਂ ਫਿਰੌਤੀ ਮੰਗੀ ਜਾਂਦੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਹੋਰ ਨਾਨ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਤੇ ਬਹੁਤ ਗੰਭੀਰਤਾ ਨਾਲ ਗੌਰ ਕਰਨਗੇ, ਯਾਨੀ ਕਿ ਇਹਦੀ ਲਗਾਮ ਵੀ ਕੱਸੀ ਜਾ ਸਕਦੀ ਹੈ। CBC ਦੇ ਰੋਜ਼ਮੇਰੀ ਬਾਟਨ ਲਾਈਵ ਜਿਹੜਾ ਸ਼ੋਅ ਹੈ ਉਹਦੇ ਤੇ ਐਤਵਾਰ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ ਮਿਲਰ ਨੇ ਕਿਹਾ ਕਿ ਹਾਊਸਿੰਗ ਐਂਡ ਇਮੀਗ੍ਰੇਸ਼ਨ ਵਿਚਕਾਰ ਜਿਹੜਾ ਰਿਸ਼ਤਾ ਹੈ ਉਹ ਬੜਾ ਕੰਪਲੈਕਸ ਹੈ, ਬਹੁਤ ਪੇਚੀਦਾ ਹੈ ਅਤੇ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਲਈ ਟੀਚੇ ਨਿਰਧਾਰਿਤ ਕਰਨ ਦੀ ਗੱਲ ਆਉਣ ਤੇ ਇਸ ਬਾਰੇ ਕੈਬਨਿਟ ਵਿੱਚ ਵੀ ਚਰਚਾ ਕੀਤੀ ਗਈ ਸੀ। ਮਿਲਰ ਨੇ ਕਿਹਾ ਕਿ ਹਾਊਸਿੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹੁਣ ਕੋਵਿਡ ਤੋਂ ਬਾਅਦ ਦੀ ਸਥਿਤੀ ਵਿੱਚ ਜਿੱਥੇ ਵਿਆਜ ਦਰਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਸਪਲਾਈ ਦੀਆਂ ਵੀ ਚੁਣੌਤੀਆਂ ਨੇ, ਤਾਂ ਇਹਦੇ ਕਰਕੇ ਹੁਣ ਕਿਫਾਇਤ ਦੀਆਂ ਅਫੋਰਡੇਬਿਲਿਟੀ ਦੀਆਂ ਜਿਹੜੀਆਂ ਚੁਣੌਤੀਆਂ ਉਹ ਦਰਪੇਸ਼ ਹਨ। ਉਹਨਾਂ ਨੇ ਕਿਹਾ ਕਿ ਇਮੀਗ੍ਰੈਂਟਸ ਨੇ ਵਿਆਜ ਦਰਾਂ ਨਹੀਂ ਵਧਾਈਆਂ ਪਰ ਵਧੇਰੇ ਗਿਣਤੀ ਇੱਕ ਪਹਿਲੂ ਹੈ ਜਿਸ ਨੂੰ ਦੇਖਣ ਦੀ ਜ਼ਰੂਰਤ ਹੈ। ਕੈਨੇਡਾ ਨੂੰ ਹਾਊਸਿੰਗ ਅਫੋਰਡੇਬਿਲਿਟੀ ਨੂੰ ਲੈ ਕੇ ਵੱਡੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਜ਼ਰਵੇਟਿਵਸ ਨੇ ਸਰਕਾਰੀ ਘਾਟੇ ਨੂੰ, ਡੈਫਿਸਿਟ ਨੂੰ ਵੱਧਦੀਆਂ ਵਿਆਜ ਦਰਾਂ ਨਾਲ ਜੋੜ ਕੇ ਇਸ ਮਸਲੇ ਦਾ ਲਿਬਰਲ ਸਰਕਾਰ ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਵੇਖਣ ਚ ਵੀ ਸਾਹਮਣੇ ਆਇਆ ਕਿ ਬਹੁਤ ਸਾਰੇ ਕੈਨੇਡੀਅਨਸ ਇਸ ਗੱਲ ਨਾਲ ਸਹਿਮਤ ਨੇ ਕਿ ਜਿਹੜੀ ਵਧੇਰੇ ਇਮੀਗ੍ਰੇਸ਼ਨ ਹੈ ਉਹ ਹਾਊਸਿੰਗ ਸੰਕਟ ਨੂੰ ਡੂੰਘਾ ਕਰ ਰਹੀ ਹੈ ਅਤੇ ਹੈਲਥ ਕੇਅਰ ਸਿਸਟਮ ਤੇ ਵੀ ਪ੍ਰੈਸ਼ਰ ਪਾ ਰਹੀ ਹੈ। ਵੈਸੇ ਹਾਊਸਿੰਗ ਸੰਕਟ ਸੁਲਝਾਉਣ ਲਈ ਫੈਡਰਲ ਸਰਕਾਰ ਨੇ ਕੁਝ ਉਪਾਅ ਵੀ ਲਿਆਉਂਦੇ ਨੇ, ਜਿਨ੍ਹਾਂ ਵਿੱਚ ਵਧੇਰੇ ਘਰਾਂ ਦੇ ਨਿਰਮਾਣ ਲਈ ਜ਼ੋਨਿੰਗ ਰੂਲਸ ਵਿੱਚ ਤਬਦੀਲੀ ਲਿਆਉਣ ਵਾਲੀਆਂ ਮਿਊਨਿਸਪੈਲਿਟੀਜ਼ ਨੂੰ ਵਿਸ਼ੇਸ਼ ਹਾਊਸਿੰਗ ਫੰਡਿੰਗ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦਸੰਬਰ ਮਹੀਨੇ ਵਿੱਚ ਵੀ ਮਾਰਕ ਮਿਲਰ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਰੂਲਸ ਦਾ ਐਲਾਨ ਕੀਤਾ ਸੀ, ਹਾਊਸਿੰਗ ਅਫੋਰਡੇਬਿਲਿਟੀ ਅਤੇ ਸਰਵਿਸਿਜ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੋ ਹੁਣ ਜਿਹੜਾ ਫੋਕਸ ਹੈ ਉਹ ਨਾਨ ਪਰਮਨੈਂਟ ਰੈਜ਼ੀਡੈਂਟਸ ਤੇ ਹੋ ਰਿਹਾ, ਪਰ ਹੁਣ ਮਿਲਰ ਨੇ ਕਿਹਾ ਕਿ ਉਹ ਆਉਂਦੇ ਕੁਝ ਮਹੀਨਿਆਂ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਜਾਂ ਨਾਨ ਪਰਮਨੈਂਟ ਰੈਜ਼ੀਡੈਂਟਸ ਜਾਂ ਕਹੀਏ ਕਿ ਅਸਥਾਈ ਨਿਵਾਸੀ ਉਹਨਾਂ ਤੇ ਫੋਕਸ ਕਰਨਗੇ। ਮਿਲਰ ਕਹਿੰਦੇ ਨੇ ਕਿ ਵੀ ਨਾਨ ਪਰਮਨੈਂਟ ਰੈਜ਼ੀਡੈਂਟਸ ਦੇ ਟੀਚੇ ਮੌਜੂਦ ਨਹੀਂ ਹੈਗੇ, ਪਰ ਟੈਂਪਰੇਰੀ ਵਰਕਰਾਂ ਦੀ ਗਿਣਤੀ ਤੇ ਕੈਪ ਲਾਉਣ ਦੇ ਸੀਰੀਅਸ ਕੰਸੀਕੁਐਂਸਿਸ ਵੀ ਹੋ ਸਕਦੇ ਨੇ, ਗੰਭੀਰ ਆਰਥਿਕ ਸਿੱਟੇ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਵੀ ਇੱਕ ਨਜ਼ਰ ਮਾਰਨ ਦੀ ਜ਼ਰੂਰਤ ਹੈ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਇਸ ਤੇ ਲਗਾਮ ਵੀ ਲਗਾਉਣੀ ਹੈ, ਪਰ ਸਾਨੂੰ ਇਸ ਬਾਰੇ ਸਪਸ਼ਟ ਹੋਣ ਦੀ ਜ਼ਰੂਰਤ ਹੈ ਕਿ ਵੀ ਇਸ ਦਾ ਮਤਲਬ ਕੀ ਹੈ। ਉਹਨਾਂ ਨੇ ਜਾਂ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਵਿੱਚ ਸੁਧਾਰ ਕਰਨ ਜਾਂ ਨਾਨ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨ ਦਾ ਵਿਚਾਰ ਪੇਸ਼ ਕੀਤਾ। ਹੁਣ ਆਉਣ ਵਾਲਾ ਸਮਾਂ ਜ਼ਿਆਦਾ ਕਲੀਅਰ ਕਰੇਗਾ ਕਿ ਵੀ ਜਿਹੜੀ ਇਹ ਨਾਨ ਪਰਮਨੈਂਟ ਰੈਜ਼ੀਡੈਂਟਸ ਤੇ ਫੈਡਰਲ ਸਰਕਾਰ ਨੂੰ ਫੋਕਸ ਕਰ ਰਹੀ ਹੈ, ਇਹਦੇ ਬਾਬਤ ਕਿਸ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਟੀਚਾ ਜਾਂ ਨੀਤੀ ਅਪਣਾਈ ਜਾਂਦੀ ਹੈ। ਕਿਬੈਕ ਦੇ ਪ੍ਰੀਮੀਅਰ ਫ੍ਰੈਂਸਵਾ ਲਿਗੋ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਅਸਾਈਲਮ ਸੀਕਰਸ ਪਨਾਹਗੀਰਾਂ ਦੀ ਆਮਦ ਨੂੰ ਧੀਮਾ ਕਰਨ ਲਈ ਆਖਿਆ ਹੈ। ਉਹਨਾਂ ਨੇ ਕਿਹਾ ਕਿ ਪਨਾਹਗੀਰਾਂ ਦੀ ਗਿਣਤੀ ਹੁਣ ਬ੍ਰੇਕਿੰਗ ਪੁਆਇੰਟ ਦੇ ਨੇੜੇ ਹੈ, ਭਾਵ ਸੂਬੇ ਦੀ ਹੁਣ ਇਸ ਤੋਂ ਵੱਧ ਚੱਲਣ ਦੀ ਸਮਰੱਥਾ ਨਹੀਂ ਹੈ। ਪ੍ਰਾਈਮ ਮਿਨਿਸਟਰ ਟਰੂਡੋ ਨੂੰ ਇੱਕ ਆਫੀਸ਼ੀਅਲ ਲੈਟਰ ਭੇਜਿਆ ਉਹਨਾਂ ਨੇ ਤੇ ਕਿਹਾ ਹੈ ਕਿ ਸਾਲ 2022 ਵਿੱਚ ਇਕੱਲੇ ਕਿਬੈਕ ਨੇ ਜਿੰਨੇ ਅਸਾਈਲਮ ਸੀਕਰਸ ਨੂੰ ਐਕਸੈਪਟ ਕੀਤਾ ਹੈ ਉਹ ਬਾਕੀ ਪੂਰੇ ਦੇਸ਼ ਵਿੱਚ ਆਈ ਕੁੱਲ ਗਿਣਤੀ ਨਾਲੋਂ ਵੀ ਜ਼ਿਆਦਾ ਹੈ। ਵਿਜ਼ਟਰ ਵੀਜ਼ਾ ਤੇ ਆ ਕੇ ਪਨਾਹ ਦਾ ਕਲੇਮ ਫਾਈਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲਿਗੋ ਨੇ ਕਿਹਾ ਕਿ ਕਿਬੈਕ ਵਿੱਚ 2023 ਦੇ ਪਹਿਲੇ 11 ਮਹੀਨਿਆਂ ਵਿੱਚ ਲਗਭਗ 60,000 ਨਵੇਂ ਅਸਾਈਲਮ ਸੀਕਰ ਰਜਿਸਟਰ ਕੀਤੇ ਗਏ, ਜਿਸ ਨੇ ਸੇਵਾਵਾਂ ਤੇ ਬੇਤਹਾਸ਼ਾ ਦਬਾਅ ਪਾਇਆ। ਲਿਗੋ ਦਾ ਕਹਿਣਾ ਕਿ ਜਿਹੜੇ ਪਨਾਹ ਮੰਗਣ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੇ ਉਹ ਵੀ ਡਿਮਾਂਡ ਨੂੰ ਪੂਰਾ ਨਹੀਂ ਕਰ ਪਾ ਰਹੀਆਂ, ਤੇ ਉਹਨਾਂ ਕਿਹਾ ਕਿ ਅਸਾਈਲਮ ਸੀਕਰ ਦੇ ਬੱਚੇ ਸਕੂਲਸ ਤੇ ਵੀ ਦਬਾਅ ਪਾ ਰਹੇ ਨੇ ਜਿੱਥੇ ਪਹਿਲਾਂ ਹੀ ਅਧਿਆਪਕਾਂ ਅਤੇ ਸਪੇਸ ਦੀ ਕਮੀ ਹੈ। ਇਸ ਤੋਂ ਇਲਾਵਾ ਲਿਗੋ ਨੇ ਮੈਕਸੀਕਨ ਨਾਗਰਿਕਾਂ ਤੇ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ, ਜਿਨ੍ਹਾਂ ਦੀ ਸੂਬੇ ਵਿੱਚ ਆਉਣ ਵਾਲੇ ਪਨਾਹਗੀਰਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਹੈ। ਉਹਨਾਂ ਕਿਹਾ ਕਿ ਮੈਕਸੀਕੋ ਤੋਂ ਕੈਨੇਡਾ ਬਗੈਰ ਵੀਜ਼ਾ ਤੋਂ ਦਾਖਲ ਹੋਣ ਕਰਕੇ ਵੀ ਜਿਹੜੇ ਅਸਾਈਲਮ ਸੀਕਰਸ ਨੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਤੇ ਉਹਨਾਂ ਨੇ ਰਸਮੀ ਤੌਰ ਤੇ ਪ੍ਰਾਈਮ ਮਿਨਿਸਟਰ ਨੂੰ ਵੀਜ਼ਾ ਦੇਣ ਬਾਰੇ ਆਪਣੀਆਂ ਨੀਤੀਆਂ ਨੂੰ ਸਖ਼ਤ ਕਰਨ ਲਈ ਆਖਿਆ ਹੈ। ਲਿਗੋ ਨੇ ਅੰਤ ਵਿੱਚ ਲਿਖਿਆ ਕਿ ਕਿਬੈਕ ਹੁਣ ਇਸ ਸਥਿਤੀ ਵਿੱਚ ਨਹੀਂ ਹੈ ਕਿ ਉਹ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪਨਾਹਗੀਰਾਂ ਦੀ ਬੇਸ਼ੁਮਾਰ ਗਿਣਤੀ ਨੂੰ ਸਵੀਕਾਰ ਕਰ ਸਕੇ ਅਤੇ ਇਹ ਇੱਕ ਬੇਹੱਦ ਮਹੱਤਵਪੂਰਨ ਮਾਮਲਾ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।